ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਾਨੈ ਜਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਾਨੈ ਜਾਨਤ ਦੂਰ ਤੁਮਹੇ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯਾਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਜਿਉਂਦੇ ਜਾਗਦੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਫਿਰ ਸਤਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾ ਹੁਕਮਨਾਮਾ ਸਾਹਿਬ ਜੀ ਦਾ ਪਾਠ ਆਪਣੇ ਸੁਰੀਲੇ ਕੰਠ ਦੁਆਰਾ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਸਤਿਗੁਰੂ ਜੀ ਦੀਆਂ ਇਹਨਾਂ ਮਹਾਨ ਬਖਸ਼ਿਸ਼ਾਂ ਨੂੰ ਮਾਣਦਿਆਂ ਸ੍ਰੀ ਚਰਨ ਕਮਲਾਂ ਨਾਲ ਜੁੜਦਿਆਂ ਹੋਇਆਂ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਇੱਕ ਵਾਰੀ ਫਿਰ ਤੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਸਾਹਿਬੇ ਕਮਾਲ ਤਪਤ ਮਾਹੇ ਠੰਡ ਵਰਤਾਵਣ ਵਾਲੇ ਸਤਿਗੁਰੂ, ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਜ਼ਬਾਨ ਤੋਂ ਸ਼ਾਂਤ ਬੋਲ ਆਖੇ ਨੇ, ਆਨੰਦਦਾਇਕ ਬੋਲ ਆਖੇ ਨੇ। ਤਪਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁੱਖ ਨਾਠੇ ਪਾਏ। ਇਹਨਾਂ ਮਹਾਂ ਸਿਧਾਂਤਕ ਪੰਕਤੀਆਂ ਦਾ ਉਚਾਰਣ ਜਿਨ੍ਹਾਂ ਦੀ ਰਸਨਾ ਧੋਇਆ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਹ ਮਹਾਂਬੋਲ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 680 ਨੰਬਰ ਅੰਗ 'ਤੇ ਸੁਭਾਏਮਾਨ ਹਨ, ਜਿਸ ਦੀਆਂ ਮਰਕਜ਼ੀ ਪੰਕਤੀਆਂ ਨੇ ਜਾਣਤ ਦੂਰ ਤੁਮੇ ਪ੍ਰਭ ਮੇਰ, ਉਤ ਤੱਕ ਹੈ ਉਤ ਤੇ ਉਤ ਪਿੱਖ ਹੈ ਆਵੈ ਲੋਭੀ ਫੇਰ। ਮਨੁੱਖੀ ਜ਼ਿੰਦਗੀ ਦੀ ਅਗਰ ਸਭ ਤੋਂ ਵੱਡੀ ਉਕਾਈ ਦੇਖਣੀ ਹੋਵੇ, ਸਭ ਤੋਂ ਵੱਡਾ ਟਪਲਾ ਦੇਖਣਾ ਹੋਵੇ, ਜਾਂ ਇੰਜ ਕਹਿ ਲਓ ਭਟਕਾਓ ਦੇਖਣਾ ਹੋਵੇ, ਅਤੇ ਸਭ ਤੋਂ ਵੱਡਾ ਦੁੱਖ ਦਾ ਕਾਰਨ ਦੇਖਣਾ ਹੋਵੇ, ਮਹਾਰਾਜ ਜੀਆਂ ਦੇ ਬਚਨਾਂ ਅਨੁਸਾਰ ਇਹੀ ਹੋਵੇਗਾ ਕਿ ਮਨੁੱਖ ਕਰਤਾ ਪੁਰਖ ਨੂੰ ਦੂਰ ਸਮਝ ਲਵੇ ਕਿ ਕਰਤਾ ਪੁਰਖ ਦੂਰ ਹੈਗਾ। ਇਸ ਤਰ੍ਹਾਂ ਕਹਿ ਲਓ ਇਹ ਮਨ ਦਾ ਸਭ ਤੋਂ ਪਤਿਤ ਹਿੱਸਾ ਹੈ ਜ਼ਿੰਦਗੀ ਦਾ, ਮਨ ਵਿੱਚ ਸਭ ਤੋਂ ਪਤਿਤਪਣਾ ਹੈ। ਕਰਤਾ ਪੁਰਖ ਨਾਲ ਦੂਰੀ ਬਣ ਜਾਵੇ, ਜਾਣਤ ਦੂਰ ਤੁਮਹਿ ਪ੍ਰਭ ਨੇਰ। ਹੇ ਕਰਤਾ ਪੁਰਖ, ਹੇ ਜਗਤ ਦੇ ਮਾਲਕ, ਸਭ ਤੋਂ ਨੇੜੇ ਤੂੰ ਹੈਗਾ ਹੈ, ਪਰ ਅਸੀਂ ਮਨਮੁਖਤਾਈ ਕਰਕੇ, ਅਗਿਆਨਤਾ ਕਰਕੇ ਤੈਨੂੰ ਹੀ ਸਭ ਤੋਂ ਦੂਰ ਸਮਝ ਲੈਂਦੇ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਜਾਣਤ ਦੂਰ ਤੁਮਹਿ ਪ੍ਰਭ ਨੇਰ। ਹੇ ਕਰਤਾ ਪੁਰਖ, ਤੂੰ ਸਭ ਤੋਂ ਨੇੜੇ ਹੈਗਾ ਹੈ, ਇਹ ਭਾਵ ਮਨ ਵਿੱਚ ਬਣ ਜਾਏ ਫਿਰ ਸਾਰੇ ਹੀ ਸੁੱਖ ਝੋਲੀ 'ਚ ਪੈ ਜਾਂਦੇ। ਜੋ ਹਜ਼ਾਰਾਂ ਵਖਿਆਨ ਸੁਣ ਕੇ ਮਨੁੱਖ ਆਪਣੀ ਜ਼ਿੰਦਗੀ ਨੂੰ ਨਹੀਂ ਬਦਲ ਸਕਦਾ, ਹਜ਼ਾਰਾਂ ਤਮਾਮ ਪ੍ਰਸਿੱਧ ਗ੍ਰੰਥਾਂ ਦਾ ਪਾਠ ਪਠਨ ਕਰਕੇ, ਉਹਨਾਂ ਨੂੰ ਯਾਦ ਕਰਕੇ ਵੀ ਜ਼ਿੰਦਗੀ ਨੂੰ ਨਹੀਂ ਬਦਲ ਸਕਦਾ, ਉਹ ਵੱਡਾ ਬਦਲਾਅ ਜ਼ਿੰਦਗੀ 'ਚ ਆ ਜਾਂਦਾ ਜਦੋਂ ਕੋਈ ਕਰਤਾ ਪੁਰਖ ਨੂੰ ਨੇੜੇ ਜਾਣਨ ਲੱਗ ਪੈਂਦਾ ਕਿ ਹੇ ਕਰਤਾ ਪੁਰਖ, ਤੂੰ ਮੇਰੇ ਨਾਲ ਹੈਗਾ। ਸਤਿਗੁਰੂ ਪਾਤਸ਼ਾਹ ਇਸੇ ਹੀ ਭਾਵ ਨੂੰ ਵਾਰ ਵਾਰ ਦ੍ਰਿੜ ਕਰਾਉਂਦੇ ਨੇ। ਕਿਤਨੇ ਮਹਾਂਬੋਲ ਨੇ ਸਤਿਗੁਰੂ ਜੀ ਦੇ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੈ ਹੈ ਸੰਗ। ਹੇ ਕਰਤਾ ਪੁਰਖ, ਮੈਂ ਜਿੱਥੇ ਵੀ ਆਵਾਂ ਮੇਰਾ ਮਨ ਤੇਰੇ ਆਸਰੇ ਨੂੰ ਪ੍ਰਵਾਨ ਕਰਦਾ, ਕਿਉਂਕਿ ਤੂੰ ਹਮੇਸ਼ਾ ਮੇਰੇ ਨਾਲ ਹੈ। ਤੂੰ ਸਭਨੀ ਥਾਈ ਜਿੱਥੇ ਹੋਂ ਜਾਈ, ਸੱਚਾ ਸਿਰਜਣਹਾਰ ਜੀਓ। ਤੂੰ ਸਦਾ ਨਾਲ ਰਹਿੰਦਾ ਹੈ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਕਰਤਾ ਪੁਰਖ ਦਾ ਇਹ ਮਹਾਂਬਰਕਤਮਈ ਨਿਵਾਸ ਸਾਡੇ ਅੰਗ ਸੰਗ ਹੈਗਾ ਹੈ। ਅਗਰ ਐਸਾ ਮਨ ਵਿੱਚ ਬੋਧ ਬਣ ਜਾਏ ਔਰ ਵਿਸ਼ਵਾਸ ਬਣ ਜਾਏ, ਫਿਰ ਜੀਵਨ ਵਿੱਚ ਦੁੱਖ ਨਹੀਂ ਰਹਿ ਸਕਦਾ, ਦੁੱਖਾਂ ਦਾ ਨਾਸ਼ ਹੋ ਜਾ। ਫਿਰ ਦੂਜੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਨਾਲ ਹੋਣ ਦਾ ਅਹਿਸਾਸ ਮਨੁੱਖ ਨੂੰ ਪ੍ਰਹਿਲਾਦ ਬਣਾ ਦਿੰਦਾ। ਪ੍ਰਹਿਲਾਦ ਜੀ ਦੇ ਮਨ ਵਿੱਚ ਇਹ ਵਿਸ਼ਵਾਸ ਬਣ ਗਿਆ, ਭਰੋਸਾ ਬਣ ਗਿਆ ਕਿ ਪਰਮਾਤਮਾ ਦੂਰ ਨਹੀਂ ਹੈਗਾ ਅਤੇ ਸਭ ਥਾਂ ਮੌਜੂਦ ਹੈ। ਕੋਈ ਐਸਾ ਥਾਂ ਨਹੀਂ ਹੈ ਜਿਸ ਥਾਂ ਕਰਤਾ ਪੁਰਖ ਨਾ ਹੋਵੇ। ਫਿਰ ਅਗਨੀ ਵਿੱਚ ਵੀ ਹੈਗਾ ਹੈ, ਪ੍ਰਭੂ ਨੇ ਸਹਾਇਤਾ ਕੀਤੀ। ਕਿਤਨੇ ਕੀਮਤੀ ਬਚਨ ਹਨ, ਜਲ ਅਗਨੀ ਵਿੱਚ ਕੱਤਿਆ ਜਲੈ ਨਾ ਡੁੱਬੈ ਗੁਰ ਪ੍ਰਸਾਦ। ਪਾਣੀ ਵਿੱਚ ਡੁਬਾਉਣ ਦਾ ਯਤਨ ਕੀਤਾ ਪਰ ਪ੍ਰਹਿਲਾਦ ਫਿਰ ਉਭਰ ਗਏ, ਨਹੀਂ ਡੁਬਾਇਆ ਜਾ ਸਕਿਆ। ਪ੍ਰਹਿਲਾਦ ਅਤੇ ਹਰਨਾਕਸ਼ ਦਾ ਬਲੱਡ ਇੱਕੋ ਹੀ ਹੈਗਾ, ਖੂਨ ਇੱਕੋ ਹੀ ਹੈ, ਖਾਨਦਾਨ ਇੱਕੋ ਹੀ ਹੈ, ਨਿਵਾਸ ਅਸਥਾਨ ਇੱਕੋ ਹੀ ਹੈ, ਅਤੇ ਜ਼ਰਾ ਜਿਤਨਾ ਫਰਕ ਨਹੀਂ ਹੈਗਾ ਫਿਜ਼ੀਕਲ ਤੌਰ 'ਤੇ, ਪਰ ਹਿਰਦੇ ਦੀਆਂ ਭਾਵਨਾਵਾਂ ਵਿੱਚ ਫਰਕ ਹੈਗਾ। ਪ੍ਰਹਿਲਾਦ ਪਰਮਾਤਮਾ ਨੂੰ ਸਦਾ ਨਾਲ ਮੰਨਦੇ ਨੇ, ਹਰਨਾਕਸ਼ ਦੂਰ ਮੰਨਦਾ, ਕਹਿੰਦਾ ਹੈ ਹੀ ਕੋਈ ਨਹੀਂ, ਦੋਵੇਂ ਪਿਓ ਪੁੱਤਰ ਨੇ, ਇੱਕੋ ਹੀ ਤਖਤ ਦੇ ਮਾਲਕ ਨੇ। ਫਿਰ ਤੋਂ ਦੁਹਰਾ ਦੇਵਾਂ, ਖਾਨਦਾਨ ਖੂਨ ਅਤੇ ਸਭ ਕੁਝ ਇੱਕੋ ਹੀ ਹੈ, ਪਰ ਇੱਕ ਦੇ ਹਿਰਦੇ ਵਿੱਚ ਪਰਮਾਤਮਾ ਤੋਂ ਨੇੜੇ ਹੋਰ ਕੋਈ ਨਹੀਂ। ਇੱਥੇ ਹੀ ਭਗਤੀ ਦਾ ਨਿਵਾਸ ਆਉਂਦਾ ਹੈ। ਜੈਸੇ ਰਵਿਦਾਸ ਜੀ ਮਹਾਰਾਜ ਦੇ ਬਚਨ ਨੇ, ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ। ਕਰਤਾ ਪੁਰਖ ਇਤਨਾ ਨੇੜੇ ਹੈ ਕਿ ਤੇਰੇ ਹੱਥ ਵੀ ਉਤਨੇ ਤੇਰੇ ਨੇੜੇ ਨਹੀਂ ਹੈਗੇ। ਇਹ ਵੀ ਸਰੀਰ ਤੋਂ ਦੂਰ ਤੱਕ ਫੈਲ ਜਾਂਦੇ ਨੇ, ਕਦਮ ਵੀ ਥੋੜ੍ਹਾ ਅੱਗੇ ਪਿੱਛੇ ਹੁੰਦੇ ਨੇ, ਪਰ ਕਰਤਾ ਪੁਰਖ ਬਿਲਕੁਲ ਹੀ ਨੇੜੇ ਹੈ। ਸਵਾਸਾਂ ਤੋਂ ਧੜਕਣਾਂ ਤੋਂ ਜੋ ਵੀ ਨੇੜੇ ਹੈ ਉਹ ਕਰਤਾ ਪੁਰਖ ਹੈ। ਜਦ ਦੂਰੀ ਦਾ ਅਹਿਸਾਸ ਬਣੇ ਤਾਂ ਹਰਨਾਕਸ਼ ਬਣ ਜਾਂਦਾ। ਦੂਜੇ ਸ਼ਬਦਾਂ 'ਚ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਦੂਰੀ ਦਾ ਅਹਿਸਾਸ ਬਣਿਆ ਬਾਬਾ ਪ੍ਰਿਥੀ ਚੰਦ ਜੀ ਦੇ ਮਨ ਵਿੱਚ, ਅਤੇ ਸਾਹਮਣੇ ਬੈਠੇ ਗੁਰੂ ਰਾਮਦਾਸ ਪਾਤਸ਼ਾਹ ਪਰਬ੍ਰਹਮ ਪਰਮੇਸ਼ਵਰ ਰੂਪ ਨੇ, ਜਿਨ੍ਹਾਂ ਨੂੰ ਭੱਟ ਜਨ ਕਹਿੰਦੇ ਨੇ, ਹੇ ਗੁਰੂ ਰਾਮਦਾਸ ਮਹਾਰਾਜ, ਇਹ ਸਾਰਾ ਜਗਤ ਤੁਹਾਡਾ ਖੇਲ ਹੈ, ਤੁਸੀਂ ਸਾਜਿਆ, ਤੁਸੀਂ ਇਸ ਵਿੱਚ ਵਰਤਦੇ ਪਏ ਹੋ। ਭੱਟ ਗਯੰਤ ਜੀਆਂ ਦੇ ਬੋਲ ਨੇ, ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1403 ਨੰਬਰ 'ਤੇ ਪਾਵਨ ਅੰਗ 'ਤੇ ਇਹ ਬੋਲ ਮੌਜੂਦ, ਹੇ ਗੁਰੂ ਰਾਮਦਾਸ ਮਹਾਰਾਜ, ਇਹ ਸਾਰਾ ਜਗਤ ਤੁਹਾਡਾ ਵਰਤਾਇਆ ਹੋਇਆ ਖੇਲ ਹੈ। ਅਤੇ ਖੇਲ ਕਹਿਣ ਤੋਂ ਮੁਰਾਦ ਇਹ ਹੈ ਕਿ ਤੂੰ ਜਗਤ ਵਿੱਚ ਹਰ ਥਾਂ ਮੌਜੂਦ ਹੈ। ਜਦੋਂ ਅਸੀਂ ਖੇਲ ਕਹਿੰਦੇ ਹਾਂ ਨਾ, ਤਾਂ ਉਹ ਖਿਲਾੜੀ ਤੋਂ ਬਿਨਾਂ ਨਹੀਂ ਹੋ ਸਕਦਾ। ਮੈਂ ਗਾਹੇ ਬਗਾਹੇ ਇਹ ਵਿਚਾਰ ਨਿਮਰਤਾ ਸਹਿਤ ਆਪ ਜੀ ਦੇ ਨਜ਼ਰ ਕਰਦਾ ਰਹਿੰਦਾ। ਖਿਲਾੜੀ ਨਾ ਹੋਵੇ ਨਾ ਤਾਂ ਖੇਲ ਦਾ ਸਮਾਨ ਹੋ ਸਕਦਾ, ਬਈ ਇਹ ਖੇਲ ਦਾ ਸਮਾਨ ਹੈਗਾ ਹੈ, ਇਹ ਫੁੱਟਬਾਲ ਹੈ, ਇਹ ਨੈੱਟ ਹੈ, ਇਹ ਬੋਲ ਹੈ, ਇਹ ਕ੍ਰਿਕਟ ਦਾ ਬੱਲਾ ਇਤਿਆਦਕ ਹੋ ਸਕਦਾ। ਪਰ ਜਿਤਨੀ ਦੇਰ ਖਿਲਾੜੀ ਨਾ ਹੋਵੇ ਉਤਨੀ ਦੇਰ ਸਮਾਨ ਹੋ ਸਕਦਾ, ਖੇਲ ਨਹੀਂ ਹੋ ਸਕਦਾ। ਖੇਲ ਦਾ ਮੈਦਾਨ ਵੀ ਹੋ ਸਕਦਾ ਹੈ, ਬਈ ਇਹ ਸਟੇਡੀਅਮ ਹੈ, ਜਗ੍ਹਾ ਜਗ੍ਹਾ ਸਰਕਾਰਾਂ ਨੇ ਖੇਲ ਨੂੰ ਉਤਸ਼ਾਹਿਤ ਕਰਨ ਵਾਸਤੇ, ਤਾਂ ਕਿ ਬੱਚਿਆਂ ਦੇ ਸਰੀਰ ਰਿਸ਼ਟ ਪੁਸ਼ਟ ਰਹਿਣ, ਉਹ ਨਸ਼ਿਆਂ ਵਿਸ਼ਿਆਂ ਤੋਂ ਬਚੇ ਰਹਿਣ ਅਤੇ ਸਰੀਰਕ ਸਿਹਤ ਸੰਭਾਲ ਹੋਵੇ, ਜਗ੍ਹਾ ਜਗ੍ਹਾ ਸਟੇਡੀਅਮ ਬਣਾਏ। ਪਲੇਗਰਾਊਂਡ ਬਣੇ ਨੇ, ਖੇਲ ਦੇ ਮੈਦਾਨ ਹੋ ਸਕਦੇ ਨੇ, ਪਰ ਖਿਲਾੜੀ ਤੋਂ ਬਿਨਾਂ ਖੇਲ ਨਹੀਂ ਹੋ ਸਕਦਾ। ਜਦ ਅਸੀਂ ਕਹਿੰਦੇ ਹਾਂ ਨਾ ਫਲਾਣਾ ਖੇਲ ਹੋ ਰਿਹਾ ਹੈ, ਤਾਂ ਇਹਦਾ ਭਾਵ ਆਉਂਦਾ ਖਿਲਾੜੀ ਵਿੱਚ ਮੌਜੂਦ ਹੈਗੇ। ਬਿਨਾਂ ਖਿਲਾੜੀ ਦੇ ਕੁਸ਼ਤੀ ਨਹੀਂ ਹੋ ਸਕਦੀ, ਕੁਸ਼ਤੀ ਦਾ ਮੈਦਾਨ ਹੋ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਪਟ ਗਿਆਨ ਜੀ ਕਹਿੰਦੇ ਪਏ ਨੇ, ਹੇ ਗੁਰੂ ਰਾਮਦਾਸ ਮਹਾਰਾਜ, ਤੁਸੀਂ ਜ਼ਰੇ ਜ਼ਰੇ ਵਿੱਚ ਮੌਜੂਦ ਹੋ, ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪਰਗਾਸਾ। ਇਹ ਸਾਰੇ ਬ੍ਰਹਿਮੰਡ ਦਾ ਜੋ ਖੇੜਾ ਹੈ, ਤਰ੍ਹਾਂ ਤਰ੍ਹਾਂ ਦੇ ਖਿਲੇ ਹੋਏ ਫੁੱਲ ਮੌਜੂਦ ਨੇ, ਮਹਿਕ ਦੇ ਟਹਿਕ ਅਤੇ ਕੋਮਲਤਾ ਅਤੇ ਖੇੜਾ ਪ੍ਰਦਾਨ ਕਰਦੇ ਹੋਏ ਤਾਜ਼ਗੀ ਤਵਾਨਾਈ ਝੋਲੀ 'ਚ ਪਾ ਰਹੇ ਨੇ। ਪਰ ਹੇ ਗੁਰੂ ਰਾਮਦਾਸ ਮਹਾਰਾਜ, ਇਹਨਾਂ ਸਾਰੇ ਫੁੱਲਾਂ ਦੀ ਮੁਸਕਰਾਹਟ ਤੇਰੀ ਮੁਸਕਰਾਹਟ ਤੋਂ ਆਈ। ਕਿਤਨੇ ਮਹਾਂਬੋਲ ਨੇ ਪਟ ਗਏ ਅੰਦ ਦੀ, ਆਪੇ ਹੱਸੈ ਆਪ ਹੀ ਚਿਤਵੈ, ਚਿਤਵੈ ਤੋਂ ਭਾਵ ਹੈ ਯਾਦ ਕਰਦਾ। ਪਰਮਾਤਮਾ ਨੂੰ ਯਾਦ ਕਰਦੇ ਹੋ ਅਤੇ ਖੁਸ਼ੀਆਂ ਸਦਾ ਬਣੀਆਂ ਹੀ ਰਹਿੰਦੀਆਂ। ਇਹ ਬੜਾ ਗਹਿਰਾ ਬਚਨ ਆਖਿਆ ਪਟ ਗਏ ਅੰਦ ਜੀ, ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪਰਗਾਸਾ। ਐਸਾ ਹੋ ਹੀ ਨਹੀਂ ਸਕਦਾ ਕਿ ਕੋਈ ਕਰਤਾ ਪੁਰਖ ਨੂੰ ਚਿਤਵਦਾ ਹੋਵੇ, ਉਸਨੂੰ ਯਾਦ ਕਰਦਾ ਹੋਵੇ ਅਤੇ ਉਸਦੇ ਜੀਵਨ ਵਿੱਚ ਹਾਸੇ ਨਾ ਆਵਣ, ਖੁਸ਼ੀਆਂ ਖੇੜੇ ਨਾ ਆਵਣ, ਮੁਸਕਰਾਹਟਾਂ ਆਨੰਦ ਦਾ ਸਮਾਂ ਨਾ ਵਰਤੇ। ਐਸਾ ਇੰਪੋਸੀਬਲ ਹੈ ਕਿ ਕੋਈ ਉਸਨੂੰ ਯਾਦ ਨਾ ਕਰੇ ਅਤੇ ਖੁਸ਼ ਹੋ ਜਾਏ। ਖੁਸ਼ੀਆਂ ਸਭ ਬਨਾਵਟੀ ਹੋਣਗੀਆਂ, ਬਿਨਾਂ ਯਾਦ ਨਾਲ ਜੁੜਿਆ ਹੋਇਆ। ਇਸ ਲਈ ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪਰਗਾਸਾ। ਇਹਨਾਂ ਬੋਲਾਂ ਵੱਲ ਗੌਰ ਨਾਲ ਦੇਖੋਗੇ, ਦੁਨੀਆ ਦੇ ਸਾਇੰਟਿਸਟ ਕਹਿੰਦੇ ਨੇ ਬਈ ਸੂਰਜ ਦੀ ਆਪਣੀ ਰੋਸ਼ਨੀ ਹੈਗੀ। ਧਿਆਨ ਨਾਲ ਇਹਨਾਂ ਬੋਲਾਂ ਨੂੰ ਸਰਵਣ ਕਰਨਾ, ਬੜਾ ਗਹਿਰਾ ਨੁਕਤਾ ਹੈ। ਸੂਰਜ ਦੀ ਆਪਣੀ ਰੋਸ਼ਨੀ ਹੈ ਅਤੇ ਚੰਦਰਮਾ ਉਸ ਰੋਸ਼ਨੀ ਨੂੰ ਰਿਫਲੈਕਟ ਕਰਦਾ ਹੈ। ਰੋਸ਼ਨੀ ਸੂਰਜ ਦੀ, ਜਿਵੇਂ ਸ਼ੀਸ਼ੇ ਵਿੱਚ ਲਾਈਟ ਸਾਹਮਣੇ ਉਹ ਮਾਰੀਏ ਨਾ ਅਤੇ ਉਹ ਰਿਫਲੈਕਟ ਹੁੰਦੀ, ਚਾਨਣ ਰਿਫਲੈਕਟ ਹੁੰਦਾ ਹੈ ਅਤੇ ਦੋ ਦੀਵੇ ਜਗਦੇ ਹੋਏ ਦਿਖਾਈ ਪੈਂਦੇ ਨੇ। ਸਸੀਅਰ ਕਹਿ ਕਰ ਸੂਰ ਸਮਾਵੈ, ਰਿਫਲੈਕਸ਼ਨ ਹੁੰਦੀ। ਪਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਪਟਜਨ ਕਹਿੰਦੇ ਨੇ, ਹੇ ਗੁਰੂ ਰਾਮਦਾਸ ਮਹਾਰਾਜ, ਸੂਰਜ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੈਗੀ। ਸੂਰਜ ਨੂੰ ਵੀ ਕੋਈ ਰੋਸ਼ਨੀ ਦੇਣ ਵਾਲਾ ਹੈ ਅਤੇ ਰੋਸ਼ਨੀ ਦੇਣ ਵਾਲਾ ਹੇ ਗੁਰੂ ਰਾਮਦਾਸ ਹੋਰ ਕੋਈ ਨਹੀਂ ਹੈ, ਤੁਸੀਂ ਆਪ ਹੈਗੇ। ਆਪੇ ਚੰਦ ਸੂਰ ਪਰਗਾਸਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਗੋਦ ਦਾ ਅਨੁਭਵ ਕਰਦੇ ਹੋਏ, ਮਹਾਰਾਜ ਜੀਆਂ ਦੇ ਚਰਨ ਆਪਣੀ ਰਸਨਾ 'ਤੇ ਪਵਾਉਂਦਿਆਂ, ਇੱਕ ਦਫਾ ਸਾਹਿਬ ਜੀ ਦਾ ਨਾਮ ਮੈਨੂੰ ਸਰਵਣ ਕਰਾਓ, ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਦਫਾ ਫਿਰ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪਰਗਾਸਾ, ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਘੱਟ ਘੱਟ ਵਾਸਾ। ਹਰ ਜਗ੍ਹਾ ਤੂੰ ਆਪ ਮੌਜੂਦ ਹੈ। ਪਟ ਗਿਆਨ ਕਹਿੰਦੇ ਨੇ, ਜਦੋਂ ਮੈਂ ਜਲ ਪਾਨ ਕਰਦਾ ਹਾਂ, ਆਪਣੇ ਹੋਠਾਂ ਨਾਲ ਜਲ ਦਾ ਕਟੋਰਾ ਲਗਾਉਂਦਾ, ਅਤੇ ਹੇ ਗੁਰੂ ਰਾਮਦਾਸ ਮਹਾਰਾਜ, ਤੇਰੇ ਹਿਰਦੇ ਦੀ ਅੰਮ੍ਰਿਤਮਈ ਠੰਡਕ ਮੇਰੇ ਹੋਠਾਂ ਨੂੰ ਸਪਰਸ਼ ਕਰਦੀ, ਮੇਰੇ ਹਿਰਦੇ ਨੂੰ ਸਪਰਸ਼ ਕਰਦੀ ਹੈ, ਮੇਰੇ ਪ੍ਰਾਣਾਂ ਨੂੰ ਸਪਰਸ਼ ਕਰਦੀ ਹੈ, ਅਤੇ ਮੇਰੀ ਪਿਆਸ ਬੁੱਝ ਜਾਂਦੀ ਹੈ, ਸ਼ਾਂਤੀ ਬਣ ਜਾਂਦੀ, ਸਕੂਨ ਬਣ ਜਾਂਦਾ ਹੈ। ਸਭ ਜਗ੍ਹਾ ਤੂੰ ਆਪ ਦਿਖਾਈ ਪੈ ਰਿਹਾ, ਤੇਰੇ ਬਿਨਾਂ ਹੋਰ ਕੋਈ ਦਿਖਾਈ ਨਹੀਂ ਪੈਂਦਾ। ਫਿਰ ਕਿਤਨੇ ਮਹਾਂਬੋਲ ਨੇ ਕਹਿੰਦੇ ਨੇ, ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਘੱਟ ਘੱਟ ਬਾਸਾ, ਆਪੇ ਨਰ ਆਪੇ ਫੁੰਦ ਨਾਰੀ। ਧਿਆਨ ਨਾਲ ਇਹਨਾਂ ਬੋਲਾਂ ਨੂੰ ਪੜ੍ਹਨਾ, ਹੇ ਪ੍ਰਭੂ ਇਸਤਰੀ ਪੁਰਖ ਵਿੱਚ ਤੂੰ ਆਪ ਹੀ ਸਮਾਇਆ ਹੋਇਆ ਹੈ। ਹੋਰ ਕੋਈ ਨਹੀਂ ਹੈ ਜੋ ਦਿਸੈ ਸੋ ਤੇਰਾ ਰੂਪ। ਇਹ ਤਾਂ ਹੀ ਹੋ ਸਕਦਾ ਨਾ ਜੇ ਸੰਬੰਧ ਨੇੜੇ ਦਾ ਬਣਿਆ ਹੋਵੇ। ਜੇ ਦੂਰ ਜਾਣ ਲਵੀਏ ਫਿਰ ਖੇਡ ਬਣਦੀ ਹੋਈ ਦਿਖਾਈ ਨਹੀਂ ਪੈਂਦੀ। ਮਨ ਪ੍ਰਭੂ ਦੇ ਰਸ ਦਾ ਅਨੁਭਵ ਨਹੀਂ ਕਰ ਸਕਦਾ। ਰਸ ਤੇ ਮੌਜੂਦ ਹੈ, ਸਾਡਾ ਹਿਰਦਾ ਇਕਾਗਰ ਕੋਈ ਨਹੀਂ। ਜੈਸੇ ਸਾਰੇ ਪਦਾਰਥਾਂ ਵਿੱਚ ਸਵਾਦ ਆਉਂਦਾ ਹੈ ਨਾ, ਕੁਝ ਲੋਕ ਐਸੇ ਵੀ ਹੈਗੇ ਨੇ ਜਿਨ੍ਹਾਂ ਨੂੰ ਕਹੋ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਹ ਵਿਰੋਧ 'ਤੇ ਖੜ੍ਹੇ ਹੋ ਜਾਂਦੇ ਨੇ। ਇਸ ਨਾਲ ਕੀ ਬਣਦਾ? ਤੋਤਾ ਰਟਨ ਹੈ, ਬਹੁਤ ਸਾਰੇ ਇਹ ਵੀ ਕਹਿ ਦਿੰਦੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਹ ਬਿਲਕੁਲ ਇਸ ਤਰ੍ਹਾਂ ਹੀ ਹੈ ਜੈਸੇ ਕਿਸੇ ਮਨੁੱਖ ਨੂੰ ਤੇਜ਼ ਬੁਖਾਰ ਚੜ੍ਹਿਆ ਹੋਵੇ ਅਤੇ ਉਸਨੂੰ ਸ਼ਰਬਤ ਪਿਲਾਓ। ਅਕਸਰ ਨਿੰਬੂ ਆਦਿਕ ਮਿਲਾ ਕੇ ਉਹਨਾਂ ਨੂੰ ਸ਼ਿਕੰਜਵੀ ਦੇਵੀਏ ਨਾ ਅਤੇ ਉਹ ਘੁੱਟ ਭਰ ਕੇ ਰੱਖ ਦਿੰਦੇ। ਭਾਵੇਂ ਮਾਂ ਦੇ ਰਹੀ ਹੋਵੇ, ਪਿਲਾ ਰਹੀ ਹੋਵੇ, ਪਿਤਾ ਪਿਲਾ ਰਿਹਾ ਹੋਵੇ ਅਤੇ ਬੱਚਾ ਮੂੰਹ ਨਾਲ ਲਾ ਕੇ ਰੱਖ ਦਿੰਦਾ ਹੈ, ਕਹਿੰਦਾ ਇਹ ਸ਼ਰਬਤ ਕੌੜਾ ਹੈਗਾ। ਹੁਣ ਮਾਂ ਨੇ ਕੌੜਾ ਤਾਂ ਨਹੀਂ ਬਣਾਇਆ, ਪਿਤਾ ਨੇ ਕੌੜਾ ਤਾਂ ਨਹੀਂ ਬਣਾਇਆ, ਪਰ ਇਹਦੇ ਆਪਣੇ ਤੰਤੂ ਬੁਖਾਰ ਕਰਕੇ ਪ੍ਰਭਾਵਿਤ ਹੋ ਗਏ। ਇਸ ਲਈ ਇਸ ਨੂੰ ਮਿਠਾਸਮਈ ਸ਼ਰਬਤ ਵੀ ਕੌੜਾ ਦਿਖਾਈ ਪੈਂਦਾ। ਅਨੁਭਵ ਕਹਿੰਦਾ ਕੌੜਾ ਹੈ। ਐਸੇ ਟੁੱਟੇ ਹੋਏ ਮਨੁੱਖ ਜਿਨ੍ਹਾਂ ਨੇ ਕਰਤਾ ਪੁਰਖ ਨੂੰ ਦੂਰ ਜਾਣ ਲਿਆ, ਉਹਨਾਂ ਨੂੰ ਪਰਮਾਤਮਾ ਦਾ ਨਾਮ ਵੀ ਕੌੜਾ ਲੱਗਦਾ, ਪਰਮਾਤਮਾ ਦੀ ਮਹਿਮਾ ਵੀ ਕੌੜੀ ਲੱਗਦੀ। ਅਤੇ ਨਾਮ ਜਪਣ ਵਾਲਿਆਂ ਨੂੰ ਅਤੇ ਐਸੇ ਲੋਕ ਸਭ ਤੋਂ ਵੱਡਾ ਦੁਸ਼ਮਣ ਸਮਝਦੇ, ਬਈ ਇਹ ਤਾਂ ਸਾਡੇ ਦੁਸ਼ਮਣ ਨੇ। ਉਹਨਾਂ ਦੇ ਬੋਲਾਂ ਤੋਂ, ਵਿਵਹਾਰ ਤੋਂ ਪਤਾ ਚੱਲ ਜਾਂਦਾ, ਕਿਉਂਕਿ ਰਿਸ਼ਤਾ ਦੂਰੀ ਦਾ ਬਣਾ ਲਿਆ। ਅਤੇ ਜਦ ਨੇੜਤਾ ਦਾ ਰਿਸ਼ਤਾ ਬਣ ਜਾਏਗਾ ਫਿਰ ਦੁਸ਼ਮਣੀ ਭਾਵ ਨਹੀਂ ਰਹਿੰਦਾ, ਫਿਰ ਐਸੀ ਖੇਡ ਵਰਤਦੀ ਹੈ। ਸਾਹਿਬ ਕਹਿੰਦੇ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜ। ਦੂਰ ਕਰ ਜ਼ਰੂਰ ਪਰ ਆਪਣੇ ਮਨ ਦਾ ਦੁਐਸ਼ ਭਾਵ ਦੂਰ ਕਰ। ਨੇੜਤਾ ਕਰਨੀ ਹੈ ਅਤੇ ਪਰਮਾਤਮਾ ਨਾਲ ਨੇੜਤਾ ਕਰ, ਸਾਰਾ ਜਗਤ ਆਪੇ ਹੀ ਨੇੜੇ ਹੋ ਜਾਏ। ਇੱਕ ਸੱਜਣ ਸਭ ਸੱਜਣਾ ਐਸੀ ਖੇਡ ਬਣ ਜਾਏ, ਕੋਈ ਬੇਗਾਨਾ ਨਹੀਂ ਰਹਿ ਜਾਵੇਗਾ। ਪਰ ਪ੍ਰਭੂ ਨਾਲੋਂ ਦੂਰੀ ਦਾ ਅਹਿਸਾਸ, ਤੈਨੂੰ ਪੁਰਖਾ ਹੋਰ ਕਿਸੇ ਨਰਕ 'ਚ ਪੈਣ ਦੀ ਲੋੜ ਨਹੀਂ, ਇਹ ਅਹਿਸਾਸ ਹੀ ਤੇਰੇ ਵਾਸਤੇ ਮਹਾਨਰਕ ਬਣ ਜਾਏ। ਮਹਾਂਭਿਆਨਕ ਅਗਨ ਬਲਦੀ ਹੋਈ ਭਾਂਬੜਾਂ ਦੀ ਤਰ੍ਹਾਂ ਤੇਰਾ ਜੀਵਨ ਬਲਦਾ ਰਹੇਗਾ, ਦੁੱਖ ਨਾਲ ਤੜਪਦਾ ਰਹੇਗਾ। ਇਸ ਲਈ ਇਹ ਗੁਨਾਹ ਨਾ ਕਰ। ਕੋਈ ਵੀ ਐਸਾ ਮਨੁੱਖ ਹੋਵੇ ਨਾ ਜਿਸ ਬਾਰੇ ਤੁਹਾਨੂੰ ਪਤਾ ਚੱਲ ਜਾਏ ਬਈ ਇਸ ਰਿਸ਼ਤੇਦਾਰ ਕਰਕੇ, ਇਸ ਸੰਬੰਧੀ ਕਰਕੇ ਮੇਰਾ ਜੀਵਨ ਦੁੱਖ 'ਚ ਪੈ ਜਾਏਗਾ, ਫਿਰ ਹੋ ਸਕਦਾ ਇੱਕ ਦੋ ਵਾਰ ਤੁਸੀਂ ਬੁਲਾ ਲਵੋ, ਦੋ ਚਾਰ ਵਾਰੀ ਬੁਲਾ ਲਵੋ, ਪਰ ਅਖੀਰ 'ਤੇ ਤੁਹਾਡਾ ਫੈਸਲਾ ਇਹੀ ਹੋਵੇਗਾ ਬਈ ਇਸ ਨਾਲੋਂ ਰਿਸ਼ਤਾ ਟੁੱਟਿਆ ਹੀ ਚੰਗਾ ਹੈ, ਇਹਦੇ ਨਾਲੋਂ ਸੰਬੰਧ ਦੂਰੀ ਦਾ ਹੀ ਚੰਗਾ ਹੈ, ਇਹ ਨਾ ਹੀ ਆਵੇ ਤਾਂ ਚੰਗਾ ਹੈ, ਇਸ ਨਾਲ ਮਿਲਣਾ ਨਾ ਹੀ ਹੋਵੇ ਤਾਂ ਸੁੱਖ ਬਣਿਆ ਰਹੇਗਾ। ਪਰ ਸਾਧ ਸੰਗਤ ਇਸ ਵਿਚਾਰ ਨਾਲ ਕਈ ਦਫ਼ਾ ਸਾਰਾ ਜੀਵਨ ਰਿਸ਼ਤਾ ਬਣਿਆ ਰਹਿੰਦਾ ਬਈ ਪਰਮਾਤਮਾ ਦੂਰ ਹੈਗਾ। ਅਤੇ ਇੱਕ ਜਨਮ ਨਹੀਂ, ਕਈ ਜਨਮ ਇਹੀ ਕੁਛ ਕਰਦਿਆਂ ਲੰਘ ਜਾਂਦੇ। ਸਾਹਿਬ ਕਹਿੰਦੇ ਇਹੋ ਜੁਗਤ ਬਿਹਾਨੇ, ਕਈ ਜਨਮ, ਕਈ ਜਨਮ ਤੋਂ ਮੁਲਾਦ ਹੈ ਅਣਗਿਣਤ, ਗਿਣਤੀ ਮਿਣਤੀ ਕੋਈ ਨਹੀਂ, ਹਜ਼ਾਰਾਂ ਲੱਖਾਂ ਕਰੋੜਾਂ ਜਨਮ ਹੋ ਗਏ ਨੇ ਇਹ ਦੁੱਖ ਸਹਿੰਦਿਆਂ। ਔਰ ਇਹ ਸਭ ਤੋਂ ਵੱਡਾ ਦੁੱਖ ਹੈ ਕਰਤਾ ਪੁਰਖ ਨੂੰ ਦੂਰ ਜਾਣ ਲਿਆ। ਅਤੇ ਨੇੜੇ ਜਾਣਨ ਨਾਲ ਸੁੱਖ ਬਣ ਜਾਂਦਾ, ਆਨੰਦ ਬਣ ਜਾਂਦਾ, ਇਸ ਲਈ ਨੇੜੇ ਜਾਣਿਆ ਜਾ ਸਕੇ ਇਸ ਤਰ੍ਹਾਂ ਦੇ ਸਤਸੰਗ ਸਮਾਗਮ ਆਯੋਜਨ ਕੀਤੇ ਜਾਂਦੇ। ਗੁਰਮਤਿ ਸਮਾਗਮਾਂ ਦੀ ਖੇਡ ਬਣਦੀ ਹੈ ਤਾਂ ਕਿ ਸਾਡਾ ਹਿਰਦਾ ਜੋ ਨੇੜੇ ਹੈ ਉਸ ਨੂੰ ਮਹਿਸੂਸ ਕਰ ਸਕੇ। ਕਰਤਾ ਪੁਰਖ ਨਾਲ ਨੇੜਤਾ ਬਣ ਜਾਂਦੀ। ਸਾਹਿਬ ਜੀਆਂ ਦੇ ਅਗੰਮੀ ਬੋਲ ਨੇ, ਕਹਿੰਦੇ ਨੇ ਜਾਣਤ ਦੂਰ ਤੁਮੇ ਪ੍ਰਭ ਨੇੜ। ਫਿਰ ਕਮਾਲ ਦੀ ਗੱਲ ਇਹ ਹੈ, ਭਾਵੇਂ ਅਸੀਂ ਦੂਰ ਜਾਣਦੇ ਰਹੀਏ ਸਾਡਾ ਜੀਵਨ ਦੁੱਖ ਨਾਲ ਭਰਦਾ ਜਾਏਗਾ, ਪਰ ਪਰਮਾਤਮਾ ਸਾਨੂੰ ਕਦੀ ਦੂਰ ਨਹੀਂ ਜਾਣਦਾ, ਉਹ ਸਦਾ ਨੇੜੇ ਹੈਗਾ। ਇਤਨਾ ਬ੍ਰਹਿਮੰਡ ਉਸਨੇ ਰਚਿਆ ਹੈ, ਸਾਰਾ ਕੁਝ ਆਪਣੀ ਯਾਦ ਵਿੱਚ ਰੱਖਿਆ ਹੋਇਆ। ਮਜ਼ਾਲ ਹੈ ਕੁਝ ਨੂੰ ਯਾਦ 'ਚੋਂ ਕੱਢ ਦਿੱਤਾ ਹੋਵੇ। ਕੁਝ ਐਸੇ ਜੀਵ ਨੇ ਜੋ ਦ੍ਰਿਸ਼ਟੀ ਗੋਚਰ ਨੇ, ਜਿਨ੍ਹਾਂ ਨੂੰ ਨੇਤਰਾਂ ਨਾਲ ਦੇਖਿਆ ਜਾ ਸਕਦਾ ਹੈ, ਅਤੇ ਬਹੁਤ ਸਾਰੀਆਂ ਅਨੰਤ ਜੀਵ ਪ੍ਰਜਾਤੀਆਂ ਨੇ ਜਿਨ੍ਹਾਂ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਉਹਨਾਂ ਲਈ ਸਾਨੂੰ ਹੋਰ ਸਾਧਨ ਵਰਤਣੇ ਪੈਂਦੇ ਨੇ, ਲੈਂਸ ਇਤਿਆਦਕ ਵਰਤਣੇ ਪੈਂਦੇ ਨੇ, ਕੋਈ ਖੁਰਦਬੀਨ ਵਰਤਣੀ ਪੈਂਦੀ ਹੈ ਤਾਂ ਕਿ ਉਹ ਦਿਖਾਈ ਪੈ ਜਾਣ। ਸਾਡੇ ਤਾਂ ਦਿਖਣ ਵਿੱਚ ਵੀ ਨਹੀਂ ਹੈਗੇ, ਪਰ ਕਰਤਾ ਪੁਰਖ ਦੇ ਚੇਤੇ ਵਿੱਚ ਵੀ ਹੈਗੇ ਨੇ। ਉਹਨਾਂ ਸਾਰਿਆਂ ਨੂੰ ਭੋਜਨ ਦਿੰਦਾ ਹੈ, ਉਹਨਾਂ ਸਾਰਿਆਂ ਦੀ ਪਿਆਸ ਬੁਝਾਉਂਦਾ ਹੈ, ਉਹਨਾਂ ਸਾਰਿਆਂ ਨੂੰ ਸਮੇਂ ਨਾਲ ਨਿੰਦਰਾ ਦਿੰਦਾ ਹੈ, ਅਤੇ ਫਿਰ ਸਮੇਂ ਨਾਲ ਜਗਾ ਵੀ ਦਿੰਦਾ ਹੈ। ਮਹਾਰਾਜ ਜੀਆਂ ਦੇ ਬੋਲ ਨੇ, ਕਿਤਨੇ ਮਹਾਂ ਬੋਲ ਗੁਰੂ ਨਾਨਕ ਦੇਵ ਜੀ ਨੇ ਆਖੇ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਵੱਢੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ, ਸਾਰਿਆਂ ਨੂੰ ਆਪਣੀ ਨਜ਼ਰ ਵਿੱਚ ਰੱਖਦਾ, ਆਪਣੇ ਚੇਤੇ 'ਚ ਰੱਖਦਾ ਹੈ, ਭੁੱਲਦਾ ਕਦੀ ਨਹੀਂ ਹੈ। ਪਰ ਜੇ ਅਸੀਂ ਭੁੱਲੇ ਹਾਂ, ਫਿਰ ਸਾਹਿਬ ਇਹ ਵੀ ਕਹਿੰਦੇ ਨੇ, ਨਦਰ ਉਪੱਠੀ ਜੇ ਕਰੈ ਸੁਲਤਾਨਾ ਕਾਹੋ ਕਰਾਏਗਾ। ਵੱਡੇ ਵੱਡੇ ਸੈਨਸਾ ਭਿਖਾਰੀ ਬਣ ਜਾਂਦੇ ਨੇ, ਜੇਲ੍ਹਾਂ 'ਚ ਪੈ ਜਾਂਦੇ ਨੇ, ਅਤੇ ਫਿਰ ਤੰਗ ਤਾਰੀਜ਼ ਕੋਠੜੀਆਂ ਵਿੱਚ ਉਹਨਾਂ ਦਾ ਅੰਤ ਹੁੰਦਾ। ਇਤਿਹਾਸ ਪੜ੍ਹ ਕੇ ਦੇਖ ਲਓ, ਲੱਖਾਂ ਕਰੋੜਾਂ ਰਾਜੇ ਮਹਾਰਾਜੇ ਐਸੇ ਮਿਲਣਗੇ, ਥੋੜ੍ਹੀ ਜਿਹੀ ਸੱਤਾ ਸਿੰਘਾਸਣ ਪਾ ਕੇ ਅਤੇ ਦੇਣ ਵਾਲੇ ਨੂੰ ਹੀ ਭੁਲਾ ਛੱਡੇ, ਐਸਾ ਹੁੰਦਾ ਹੈ। ਮਹਾਰਾਜ ਜੀਆਂ ਦੇ ਬੋਲ ਨੇ ਫੁਰਮਾਨ ਕਰਦੇ ਹੋਏ, ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰਾ। ਥੋੜ੍ਹਾ ਜਿਹਾ ਮਾਣ ਸਨਮਾਨ ਮਿਲ ਗਿਆ, ਪਦਵੀ ਪ੍ਰਤਿਸ਼ਠਾ ਮਿਲ ਗਈ, ਧਨ ਦੌਲਤ ਪਦਾਰਥ ਮਿਲ ਗਏ, ਫਿਰ ਸਭ ਤੋਂ ਪਹਿਲੇ ਦੇਣ ਵਾਲੇ ਨੂੰ ਹੀ ਭੁੱਲ ਗਿਆ ਕਿ ਕੌਣ ਦੇਣ ਵਾਲਾ, ਮੈਂ ਹੀ ਸਭ ਕੁਝ ਕੀਤਾ ਹੈ। ਆਪਣੇ ਮਾਤਾ ਪਿਤਾ ਨੂੰ ਵੀ ਕਹਿ ਦਿੰਦਾ, ਤੁਸੀਂ ਸਾਰੀ ਉਮਰ ਕੱਖ ਨਹੀਂ ਕੀਤਾ, ਇਹ ਕੋਠੀਆਂ ਕਾਰਾਂ ਤਾਂ ਮੈਂ ਖਰੀਦੀਆਂ। ਕੌਣ ਦੱਸੇ, ਕਰਤਾ ਪੁਰਖ ਨੇ ਸਭ ਕੁਝ ਪੁਰਖਾ ਆਪ ਤੇਰੀ ਝੋਲੀ 'ਚ ਪਾਇਆ, ਤੈਨੂੰ ਭੁੱਲਿਆ ਨਹੀਂ ਹੈ, ਅਤੇ ਤੂੰ ਭੁੱਲ ਕੇ ਆਪਣੇ ਜੀਵਨ ਨੂੰ ਦੁੱਖਾਂ ਨਾਲ ਭਰਦਾ ਪਿਆ, ਮੁਸੀਬਤਾਂ ਨਾਲ ਭਰਦਾ ਪਿਆ। ਇਸ ਲਈ ਸਾਹਿਬ ਕਹਿੰਦੇ ਨੇ, ਜਾਣਤ ਦੂਰ ਤੁਮੇ ਪ੍ਰਭ ਨੇੜ। ਹੇ ਕਰਤਾ ਪੁਰਖ, ਤੂੰ ਨੇੜੇ ਤੋਂ ਵੀ ਨੇੜੇ ਹੈਗਾ, ਇੰਨਾ ਨੇੜੇ ਹੋਰ ਕੋਈ ਨਹੀਂ ਹੈ ਜਿਤਨਾ ਨੇੜੇ ਤੂੰ ਹੈਗਾ ਹੈ। ਪਰ ਇਹ ਮਨੁੱਖ ਛਲ ਵਿੱਚ ਆ ਗਿਆ, ਪਦਾਰਥ ਦੇ ਛਲ ਵਿੱਚ ਆ ਗਿਆ। ਉਤ ਤੱਕ ਹੈ ਉਤ ਤੇ ਉਤ ਪਿੱਖ ਹੈ ਆਵੇ ਲੋਭੀ ਫੇਰ, ਇਹ ਲੋਭ ਦੇ ਚੱਕਰ ਵਿੱਚ ਫਸ ਗਿਆ। ਲੋਭ ਦੇ ਚੱਕਰ 'ਚ ਫਸਿਆ ਹੋਇਆ ਬੜੀਆਂ ਚਾਲਾਕੀਆਂ ਅਖਤਿਆਰ ਕਰਦਾ, ਬਈ ਇਸ ਤਰ੍ਹਾਂ ਮੇਰਾ ਕੰਮ ਬਣ ਜਾਏ, ਫਿਰ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਬਣ ਜਾਏ, ਅਤੇ ਮਨ ਵਿੱਚ ਸੋਚਦਾ ਕੋਈ ਦੇਖਦਾ ਥੋੜ੍ਹੀ ਪਿਆ। ਮਹਾਰਾਜ ਜੀਆਂ ਦਾ ਇੱਕ ਬਚਨ ਹੋਰ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਅੰਮ੍ਰਿਤਮਈ ਬੋਲ ਨੇ ਸਾਹਿਬ ਜੀ ਦੇ, ਕਹਿੰਦੇ ਨੇ ਹਟ ਪੱਟਣ ਬਿਜ ਮੰਦਰ ਭੰਨੈ ਕਰ ਚੋਰੀ ਕਰ ਆਵੇ। ਕਿਸੇ ਦੀ ਦੁਕਾਨ 'ਤੇ ਡਾਕਾ ਪਾ ਲੈਂਦਾ, ਕਿਸੇ ਨੂੰ ਛਲ ਲੈਂਦਾ ਹੈ, ਅਤੇ ਚੋਰੀ ਕਰਕੇ ਆਪਣੇ ਘਰ ਵਿੱਚ ਲਿਆ ਕੇ ਪਦਾਰਥ ਰੱਖਦਾ, फिर ये भी महाराज जी ने कितनी सोहनी उदाहरण दी, कहते ने अगों देख पिछों देख, सोचता हूँ कोई नहीं देखता पाया, जिस दे घर चोरी की वो भी नहीं देखता पाया, कानून की नज़र भी नहीं पई, ना पुलिस देखती है ना कोई पहरेदार देखता है, मैं सारियां दी अख ते पड़दा पा दिता, सब दे नेत्रां च धूल पाई है। पर साहब कहने हे प्रभु तेरी विशाल दृष्टि तो किवें छुप सकदा, अगों देखै पिछों देखै तुझ ते कहां छुपावे, तेरे कोलों नहीं छुपाया जा सकदा। इसलिए ये भाव ही मन विच कर लेना कि गुरु रामदास महाराज देखते पे, इतना ही भाव बना लैन, ज्यादा बन जाए सुभाग है वडभाग है, पर कम कार करद्या चलद्या फिरद्या बोल कहद्या किसे नाल विचार करद्या इतना जरूर भाव रखना कि श्री गुरु रामदास महाराज नाल ही बैठे हुए देखते पे ने सुनते पे ने, मेरी रसना तो कोई ऐसा बोल ना निकले। मैनू एक बचन याद आ गया संत बाबा दर्शन सिंह जी कुल्ली वाले महापुरखा का, पर ब्रह्म परमेसर वेचा भेद हिरदा। उन्होंने किसी ने पूछया सी भई बाबा जी मस्कीन जी नाल उन्हां दी बड़ी नेड़ता है, ऐ अमृतसर दियां संगतां सारियां उन्हां बारे जानदियां, दूर दराज दियां संगतां जानदियां, बड़ी नेड़ता वाला हिरदा सी। उन्होंने किसी ने पूछया भई बंदा गुनाहां तो किवें बचे, ते हस के कहण लगे आखण लगे चाचा, इस तरह वो कई बार बुला लैंदे सी, चाचा बचना की है, बस गुरु नूं अपने नेड़े जानना है, मनुख बच जाए इतना ही करना है, सारे गुनाह दूर हो जाणगे। जद मनुख गुरु नूं नेड़े जानेगा सारे गुनाह कोल आ जाणगे, हिरदा गुनाहां दा घर बन जाएगा, जिंदगी नरक बन जाएगी। जे ये भाव मन विच एक क्षण लई भी आ गया कि गुरु नूं केड़ा दिखाई पैंदा, श्री गुरु रामदास महाराज ते भाई रामा जी, भाई रामा जी दे मन विच यही गल आई कि दूर खड़े ने महाराज, 95 साल उम्र है, रात हो गई है ढल गया दिन, ते दूरों ही खड़े हो के कहंदे पए कि थोड़ा चंगा नहीं बनया, साड़ी लकीर मुताबक नहीं बनया, एनी दूर खड़े हो के अनेरे विच ते एनी उम्र होण दे बावजूद किवें कहा जा सकता है कि उत्थों नजर आ सकता है। आख्या महाराज लागे आके देख लवो, मैं ते थोड़ी लकीर अनुसार ही थड़ा बनाया। महाराज जिया ने भाई जेठा जी धन धन गुरु रामदास महाराज जेड़े कहंदे हन हे गुरु अमरदास पातशाह जो हमरी बिद होती मेरे सतगुरा, सा बिद तुम हर जान हो आपे, हम रुलते फिरते कोई बात न पूछता, गुर सतगुर संग कीरे हम थापे, एक उत्तम पंथ सुनयो गुर संगत, ए भी पट जान कहने ते मिलंत जम त्रास मिटाए, जमा दा डर भी मुक जाता, गुर सतगुर संग कीरे हम थापे। फिर कितने महाबोल आखे तन तन, गुरु नानक जन खेरा जित मिले नेड़े जान ले, मेल हो गया चुके सब सोग संतापे। ऐही जिंदगी दा नुकता है साध संगत अपने जीवन चो दुखा नूं मुकाण, बाकी जिवें मर्जी कोई तरले मारदा रहे, जिवें मर्जी कोई यतन करदा रहे, बिना प्रभु दी नेड़ता तो होर कोई साधन दुख मुकाण दा नहीं हैगा। जिवें भावें कितना सलांगा लगाओ, हाई जंप करो, लोंग जंप करो, पर जितनी देर चिराग ना जलेगा घर विच चानण नहीं हो सकेगा, चानण तां ही होवेगा दीवा बले अंधेरा जाए। यही साधन है, होर कुछ भी कर लो, सोना चांदी हीरे जवाहरात विसाओ, चानण नहीं होवेगा, पैरां विच चुभणगे। बड़ा धन कोल है, मनुख दे पैरां च चुभेगा ते गिरेगा, ठोकरां खावेगा, ते दुखां नूं दूर करन दा तरीका सिर्फ ते सिर्फ करता पुरख दी नेड़ता है। इसलिए ये गल कहंदे रहा करो, जे हाले भाव नहीं बनदा ना ते जबान तो ही कहंदे रहो कि हे गुरु रामदास महाराज तुसी नाल है के, तुसी मेरे नाल चलदे पए हो, मेरे नाल बैठे हो, मैं थोड़ी गोद च बैठ के भोजन करदा पिया, सौन लग्या जिवें मां बच्चे दे सिर ते हथ रखदी है ना, गुरु रामदास महाराज दा हथ इत्थे महसूस करिया कर, भई महाराज मेरे सिर ते हथ रखदे पए। गल वकड़ी महसूस करो, कुछ दिनां च ही सारे दुखां नालों रिश्ता टुट जाएगा ते सुखां नाल झोली भर जाएगी। मुस्कुराहटां सच्ची दियां, हासे खेड़े सचमुच दे प्राप्त हो जाणगे। पर मनमुख दा सुभा है सब नूं नेड़े जाणदा, गुरु नूं ही दूर जाण। मुक्सर मैं गुजारिश करना चाहुंदा हाँ, जे मन विच ए आ जाए भई 95 साल दी उम्र है, अनेरा है, दूर खड़े ने दिखाई नहीं पैंदा होना, फिर ये भाव किवें बन सकता है कि गुरु अंदर भी जाणदा, गुरु अंदर भी देखदा है। भाई जेठा जियां दे तन तन गुरु रामदास साहब जी दे हिरदे च भरोसा है, ये विश्वास है कि सतगुरु सब कुछ देखदे ने, सद सुणदा, सद देखदा, सब कुछ सुणदा देखदा महाराज दे बचन, उस तो मुनकर नहीं होया जा सकदा। इसलिए महाराज ने कहा तेरा थड़ा बन गया है, प्रवान हो गया, इस भाव ने प्रवान करा दिता कि गुरु सब कुछ जानदा है। इस भाव नूं ही मजबूत करना है। बड़े गहरे बोल साहब ने आखे ने, आओ इन्हां दा लड़ीवार पाठ सरवण करिए ते अर्थ विचारन दा यतन करिए। पेशतर एक बारी फिर आखो धन गुरु रामदास जी महाराज, एक बारी फिर गज के आखो जी धन गुरु रामदास जी महाराज।
सतनाम श्री वाहिगुरु साहिब जी। तनासरी महला पंजवा।
तनासरी राग चे बोल पंजवा जामा गुरु नानक देव जी दा, जिन्हां नूं पट जन कहिंदे ने, तरन गगन नव खंड मह जोत स्वरूपी रहो पर पन मथुरा कस भेद नहीं गुर अर्जुन परतख हार। परतख परिपूर्ण परमात्मा दा दीदार जिन्हां दे दीदार चो मिलदा है, ऐसे दीन दयाल सतगुरु गुरु अर्जन देव जी ने ये बोल जगत दी झोली च पाए हन।
जतन करै मानुख डहकावै ओह अंतर जामी जानै।
बड़े यतन करदा है दुनिया नाल छल करन, धोखा करन दे, भई मेरी असलियत नजर ना आ जाए, पता ना चल जावे, छुपा छुपा के कुकर्म करता है, बाहरों बड़ा धर्मात्मा दिखाई पैंदा, इहो जे पखंडी थानू बहुत मिल जाण, बाहरों कुछ होर ने अंदरों कुछ होर ने, पर ऐसा हो जाता है हर अंदरला पाप पंचानों उगा कर वेखा ले। ऐसा भी प्रभु कर देंदा है, पुरखा डर के रह प्रभु कोलों, उसने पड़दे ढके होए ने, जे प्रसाद तेरे सगल छिद्र ढाके मन शरणी पर ठाकुर प्रभ तक, जे उसने पड़दा चुक दिता फिर दुनिया विच मुंह दिखाण दे काबल नहीं रवेंगा। एक पल विच तेरियां पदवियां प्रतिष्ठा मान सम्मान सब कुछ जांदा रहेगा, इसलिए उस तो डर के रह, भय विच रह, अदब विच रह, ते गुनाहां तो तौबा कर, ਉਹ ਅੰਤਰਜਾਮੀ ਸਭ ਕੁਝ ਜਾਣਦਾ ਪਿਆ, ਉਸ ਕੋਲੋਂ ਨਹੀਂ ਛੁਪਾਇਆ ਜਾ ਸਕਦਾ।
ਪਾਪ ਕਰੇ ਕਰ ਮੁਕਰ ਪਾਵੇ, ਭੇਖ ਕਰੇ ਨਿਰਬਾਨੇ।
ਪਾਪ ਕਰਦਾ, ਗੁਨਾਹੇ ਅਜ਼ੀਮ ਕਰਦਾ ਹੈ ਤੇ ਫੇਰ ਮੁਕਰ ਜਾਂਦਾ, ਵੀ ਮੈਂ ਥੋੜੀ ਕੀਤਾ, ਤੇ ਭੇਖ ਕਰੇ ਨਿਰਬਾਨੇ। ਭੇਖ ਦਾ ਮਤਲਬ ਹੁੰਦਾ ਦਿਖਾਵਾ, ਨਿਰਬਾਨ ਦਾ ਅਰਥ ਹੈ ਜਿਹੜਾ ਮੁਕਤ ਹੋ ਗਿਆ, ਜਿਹੜਾ ਸੰਸਾਰ ਦੇ ਪਦਾਰਥਾਂ ਨਾਲ ਪਦਵੀਆਂ ਨਾਲ ਕੋਈ ਸਰੋਕਾਰ ਨਾ ਰਹਿ ਕੇ ਆਵੇ, ਅਸਲ ਵਿੱਚ ਉਹਨਾਂ ਤੋਂ ਉੱਚਾ ਹੋ ਗਿਆ ਹੋਵੇ। ਪਰ ਮੈਂ ਹੈਰਾਨ ਹੋਣਾ, ਕਈ ਕਮਲਿਆਂ ਨੂੰ ਦੇਖੋ, ਉਹ ਆਪਣਾ ਕਮਲ ਖਿਲਾਰਦੇ ਨੇ ਅਤੇ ਸਿੱਧਾ ਕਹਿੰਦੇ ਨੇ ਮੈਂ ਰਾਜਾ ਹੈਗਾ, ਮੈਂ ਇਹ ਹੈਗਾ, ਮੈਂ ਜਥੇਦਾਰ ਬਣ ਗਿਆ, ਮੈਂ ਮਾਲਕ ਬਣ ਗਿਆ। ਕੌਣ ਦੱਸੇ? ਇਹ ਪਖੰਡ ਨਾਲ ਕੋਈ ਨਹੀਂ ਬਣਦਾ, ਦਿਖਾਵਿਆਂ ਨਾਲ ਨਹੀਂ ਬਣਦਾ। ਜਿਸ ਦੀ ਵਸਤੂ ਹੁੰਦੀ ਹੈ ਉਸ ਕੋਲ ਹੀ ਰਹਿੰਦੀ। ਇਹ ਤੁਸੀਂ ਜ਼ਬਰਦਸਤੀ ਕਿਸੇ ਬੱਸ ਵਿੱਚ ਸਫ਼ਰ ਕਰ ਰਹੇ ਹੋ ਨਾ, ਅਤੇ ਜਾ ਕੇ ਡਰਾਈਵਰ ਦੀ ਸੀਟ 'ਤੇ ਬੈਠਣ ਦਾ ਯਤਨ ਕਰੋ, ਅਤੇ ਤੁਸੀਂ ਕਹੋ ਵੀ ਮੈਂ 10,000 ਦੀ ਟਿਕਟ ਲੈ ਲੈਣਾ। ਸਾਰੀਆਂ ਬੱਸ ਦੀਆਂ ਸਵਾਰੀਆਂ ਦੇ ਟਿਕਟਾਂ ਦੇ ਪੈਸੇ ਮੈਂ ਦੇ ਦੇਣਾ, ਪਰ ਮੈਂ ਬੱਸ ਬੈਠਣਾ ਡਰਾਈਵਰ ਦੀ ਸੀਟ 'ਤੇ ਹੈਗਾ। ਅਤੇ ਅਗਲੇ ਕੀ ਕਹਿਣਗੇ? ਆਖਣਗੇ 100-150 ਸਾਡੇ ਕੋਲੋਂ ਲੈ ਅਤੇ ਕਿਸੇ ਹਸਪਤਾਲ ਜਾ ਕੇ ਆਪਣਾ ਇਲਾਜ ਕਰਾ, ਤੈਨੂੰ ਬਹੁਤੇ ਪੈਸੇ ਦੇਣ ਦੀ ਲੋੜ ਨਹੀਂ ਹੈ, ਜਿਤਨੇ ਲੱਗਦੇ ਨੇ ਉਤਨੇ ਹੀ ਨੇ, ਪਰ ਬੈਠਣਾ ਪੈਸੰਜਰ ਵਾਲੀ ਸੀਟ 'ਤੇ ਪਵੇ। ਕਿਹੋ ਜਿਹਾ ਕਮਲਾਪਨ ਆਏ ਦਿਨ ਸਾਹਮਣੇ ਆ ਜਾਂਦਾ, ਕੋਈ ਕਹਿਣ ਲੱਗ ਪੈਂਦਾ ਮੂਰਖਪੁਣਾ ਪ੍ਰਗਟ ਕਰਦਿਆਂ, ਬਈ ਮੈਂ ਸਭ ਤੋਂ ਵੱਡਾ ਸਿੱਖ ਹੈਗਾ, ਮੈਂ ਮਾਲਕ ਹੈਗਾ। ਕੌਣ ਦੱਸੇ ਪੁਰਖਾ, ਇੱਥੇ ਮਾਲਕ ਬਣਿਆ ਗੁਜ਼ਾਰਾ ਨਹੀਂ ਹੁੰਦਾ, ਇੱਥੇ ਸੇਵਕ ਬਣਨਾ ਪੈਂਦਾ। ਅਤੇ ਸੇਵਕ ਵੀ ਉਹ ਜਿਹੜਾ ਸੇਵਕ ਕਾ ਹੋਏ ਸੇਵਕ ਵਰਤ। ਮਹਾਰਾਜ ਜੀ ਦੇ ਅਗੰਮੀ ਬੋਲ ਨੇ, ਸਤਿਗੁਰੂ ਕਹਿੰਦੇ ਨੇ ਭੇਖ ਦਿਖਾ ਰਿਹਾ, ਭੇਖ ਕਰੇ ਨਿਰਬਾਨੇ, ਬਈ ਮੈਂ ਬੜਾ ਵਿਰਕਤ ਹੋ ਗਿਆ, ਮੇਰੇ ਵਰਗਾ ਹੋਰ ਤਿਆਗੀ ਬੈਰਾਗੀ ਕੋਈ ਨਹੀਂ ਹੈ। ਇਹ ਭੇਖ ਦਿਖਾਉਂਦਾ ਪਿਆ, ਪਰ ਅਸਲੀਅਤ ਕੁਛ ਹੋਰ ਹੈਗੀ। ਸਾਰਾ ਜਗਤ ਸਮਝਦਾ ਬਈ ਅਸਲੀਅਤ ਕੀ ਹੈਗੀ। ਇਸ ਘਰ ਵਿੱਚ ਵੱਡੇ ਬਣਿਆ ਮਾਣ ਨਹੀਂ ਮਿਲਦਾ, ਇਸ ਘਰ ਵਿੱਚ ਸੇਵਕ ਬਣਿਆ ਮਾਣ ਮਿਲਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਵੀ ਬੋਲ, ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਾਦਾਰ ਨਿਯੁਕਤ ਕਰਨਾ ਸੀ ਨਾ, ਅਤੇ ਮਹਾਰਾਜ ਦੇ ਮਨ 'ਚ ਇਹ ਗੱਲ ਆਈ ਸੀ ਕਿ ਇਹ ਸੇਵਕ ਕੀ ਵਸਤ ਸਦੀਵਾ ਨਿਰ ਅਹੰਕਾਰ ਜਿਨ੍ਹਾਂ ਮਨ ਨੀਵਾ। ਅਤੇ ਸਾਡਾ ਅਹੰਕਾਰ ਇਤਨੀ ਚਰਮ ਸੀਮਾ 'ਤੇ ਹੈ, ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵੀ ਮੱਥਾ ਲਾ ਲੈਂਦੇ, ਭਾਵੇਂ ਸਾਨੂੰ ਪਤਾ ਹੈ ਬਈ ਇੱਥੇ ਮੱਥਾ ਲਾਇਆ ਮੱਥਾ ਰਹਿੰਦਾ ਕੋਈ ਨਹੀਂ, ਨਾ ਵਿਚਾਰ ਰਹਿੰਦੇ ਨੇ, ਨਾ ਕੋਈ ਹੋਰ ਚੀਜ਼ ਰਹਿੰਦੀ ਹੈ। ਇੱਥੇ ਸੀਸ ਉਠਾਉਣ ਵਾਲਾ, ਮੱਥਾ ਲਾਉਣ ਵਾਲਾ ਸਭ ਕੁਝ ਗਵਾ ਲੈਂਦਾ ਹੈ, ਇੱਥੇ ਸੀਸ ਝੁਕਾਉਣ ਵਾਲਾ ਸਭ ਕੁਝ ਪਾ ਲੈਂਦਾ। ਫਿਰ ਮੱਥਾ ਕਿਉਂ ਲਾਉਣਾ ਹੋਇਆ? ਫਿਰ ਸ਼ਰੀਕਾ ਕਿਉਂ ਕਰਨਾ ਹੋਇਆ? ਪੁਰਖਾ, ਆਪਣੇ ਕਮਲੇਪਨ ਦਾ ਇਲਾਜ ਕਰਾ, ਆਪਣੇ ਕਮਲੇਪਨ ਨੂੰ ਗੁਰੂ ਚਰਨਾਂ 'ਚ ਰੱਖ ਅਤੇ ਆਖ ਹੇ ਗੁਰੂ ਮੈਨੂੰ ਸਿਆਣਪ ਦੇ, ਮੇਰੀ ਝੋਲੀ 'ਚ ਸਮਝ ਪਾ ਕਿ ਮੈਂ ਤੇਰੇ ਚਰਨਾਂ ਵਿੱਚ ਝੁਕਿਆ ਰਹਾਂ। ਸਾਹਿਬ ਕਹਿੰਦੇ ਨੇ ਬਾਹਰ ਭੇਖ ਨਾਲ ਕੁਛ ਵੀ ਨਹੀਂ ਬਣਨਾ, ਜੇ ਬਾਹਰੋਂ ਭਾਵੇਂ ਸ੍ਰੀ ਸਾਹਿਬ ਵੀ ਪਾਈ ਹੋਵੇ ਮੁਬਾਰਕ ਹੈ, ਦਸਤਾਰ ਵੀ ਸਜਾਈ ਹੋਵੇ ਮੁਬਾਰਕ ਹੈ, ਪਰ ਜੇ ਹੁਕਮ ਨਹੀਂ ਮੰਨਦਾ ਤਾਂ ਫਿਰ ਉਸਨੂੰ ਭੇਖੀ ਸਿੱਖ ਹੀ ਆਖਿਆ ਜਾਵੇ, ਉਸਨੂੰ ਸਿੱਖ ਨਹੀਂ ਆਖਿਆ ਜਾ ਸਕਦਾ। ਇਹੋ ਜਿਹੇ ਤਾਂ ਅੱਜ ਬੜੇ ਤੁਰੇ ਫਿਰਦੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਕੁਝ ਸਮਝਦੇ ਨੇ। ਖੈਰ, ਮੈਂ ਜ਼ਿਆਦਾ ਇਸ ਪਾਸੇ ਨਹੀਂ ਜਾਣਾ ਚਾਹੁੰਦਾ। ਮਹਾਰਾਜ ਜੀ ਦੇ ਬੋਲ ਨੇ ਭੇਖ, ਪਾਪ ਕਰੇ ਕਰ ਮੁਕਰ ਪਾਵੇ, ਪਾਪ ਕਰਦੇ ਨੇ ਫਿਰ ਮੁਕਰ ਜਾਂਦੇ। ਇਹ ਪਿੱਛੇ ਦੇਖਣ ਵਿੱਚ ਆਇਆ ਸੀ ਇੱਕ ਸੱਜਣ, ਜਿੱਥੇ ਸਾਰਾ ਬ੍ਰਹਿਮੰਡ ਝੁਕਦਾ ਹੈ, ਜਿੱਥੇ ਸਤਿਗੁਰੂ ਆਪ ਨਮਸਕਾਰ ਕਰਦੇ ਨੇ, ਮਹਾਰਾਜ ਜੀ ਦੇ ਬੋਲ ਨੇ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਜਿਸ ਵਰਗਾ ਥਾਮ ਤਿੰਨਾਂ ਲੋਕਾਂ 'ਚ ਹੋਰ ਕੋਈ। ਪਿੱਛੇ ਜੇ ਦੇਖਿਆ ਸੀ ਇੱਕ ਕਮਲਾ ਬੰਦਾ ਦਰਸ਼ਨੀ ਦਿਓੜੀ 'ਤੇ ਚੜ੍ਹ ਕੇ ਉੱਪਰ ਲੱਤਾਂ ਮਾਰਦਾ ਪਿਆ, ਮੇਰਾ ਹਿਰਦਾ ਬਹੁਤ ਰੋਇਆ। ਮੈਂ ਕਿਹਾ ਪੁਰਖਾ, ਤੂੰ ਇਮਾਰਤ ਨੂੰ ਲੱਤਾਂ ਨਹੀਂ ਮਾਰਦਾ ਪਿਆ, ਤੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਹੀ ਲੱਤਾਂ ਮਾਰਦਾ ਪਿਆ, ਤੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਅਪਮਾਨ ਕਰਦਾ ਪਿਆ। ਇੱਥੇ ਕੋੜੇ ਆਏ, ਕੈਂਸਰ ਵਾਲੇ ਆਏ, ਜੇ ਝੁੱਕ ਕੇ ਆਏ, ਬਿਨਾਂ ਨੇਤਰਾਂ ਵਾਲੇ ਆਏ, ਝੁੱਕ ਕੇ ਆਏ ਅਤੇ ਇੱਥੋਂ ਸਿਹਤਾਂ ਪਾ ਕੇ ਗਏ ਨੇ, ਇੱਥੋਂ ਬਰਕਤਾਂ ਪਾ ਕੇ ਗਏ ਨੇ, ਅਤੇ ਜੇ ਇੱਥੇ ਹੀ ਤੂੰ ਅਪਮਾਨ ਕਰ ਬੈਠਿਆ, ਫਿਰ ਸੁੱਖ ਦੀ ਕਾਮਨਾ ਵੀ ਨਾ ਕਰੀ, ਕਦੀ ਕਦੀ ਸੋਚੀ ਵੀ ਨਾ। ਪਰ ਫਿਰ ਮੁੱਕਰ ਜਾਂਦੇ ਨੇ, ਕਹਿੰਦੇ ਨੇ ਮੈਂ ਕੀਤਾ ਹੀ ਕੁਛ ਨਹੀਂ। ਪਾਪ ਕਰੇ ਕਰ ਮੁੱਕਰ ਪਾਵੇ, ਭੇਖ ਕਰੇ ਨਿਰਬਾਨਾ। ਹਾਂਜੀ,
ਜਾਨਤ ਦੂਰ ਤੁਮਹੀ ਪ੍ਰਭ ਨੇਰ।
ਹੇ ਪ੍ਰਭੂ, ਤੂੰ ਤਾਂ ਭਾਵੇਂ ਨੇੜੇ ਹੀ ਹੈਗਾ ਹੈ, ਪ੍ਰਭ ਨੇਰ ਹੂੰ ਤੇ ਨੇਰ ਆ, ਨੇੜੇ ਹੀ ਹੈਗਾ ਹੈ, ਪਰ ਕੀਤਾ ਕੀ ਜਾਏ, ਇਹ ਭੇਖੀ ਸਲਾਵੇ ਵਿੱਚ ਸਲਿਆ ਹੋਇਆ ਤੈਨੂੰ ਹੀ ਦੂਰ ਜਾਣ ਲੈਂਦਾ ਹੈ।
ਉਤ ਤਾਕੈ ਉਤ ਤੇ ਉਤ ਭੇਖੈ ਆਵੈ ਲੋਭੀ ਫੇਰ।
ਲੋਭ ਦੇ ਫੇਰ ਵਿੱਚ ਆਇਆ ਹੋਇਆ, ਲੋਭ ਦੇ ਚੱਕਰ 'ਚ ਫਸਿਆ ਹੋਇਆ, ਪਦਾਰਥਾਂ ਦੀ ਪਕੜ ਵਿੱਚ ਫਸਿਆ ਹੋਇਆ, ਲਾਲਚ ਅਟਿਆ ਮਨੁੱਖ ਆਪਣੀਆਂ ਤਿਕੜਮਾਂ ਲੜਾਉਂਦਾ ਰਹਿੰਦਾ, ਵੀ ਇੰਜ ਕਰ ਲਓ, ਇੰਜ ਕਰ ਲਓ, ਇੰਜ ਹੋ ਜਾਏਗਾ। ਇਸ ਤਰ੍ਹਾਂ ਕੁਛ ਵੀ ਨਹੀਂ ਹੋਵੇਗਾ, ਜੋ ਹੋਵੇਗਾ ਕਰਤਾ ਪੁਰਖ ਦੀ ਰਜ਼ਾ ਅਨੁਸਾਰ ਹੋਵੇ। ਇਸ ਲਈ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ, ਮਹਾਰਾਜ ਜੀਆਂ ਦੇ ਬੋਲ ਹਨ।
ਰਹਾਉ
ਇਹ ਮਰਕਜ਼ੀ ਪੰਕਤੀਆਂ ਨੇ ਇਸ ਅੰਮ੍ਰਿਤ ਲਬਰੇਜ਼ ਸ਼ਬਦ ਦੀਆਂ।
ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ।
ਪਰ ਕੀਤਾ ਕੀ ਜਾਏ, ਭਰਮ ਵਿੱਚ ਫਸ ਗਿਆ, ਮਨ ਰੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਭਰਮ ਵਿੱਚ ਫਸਿਆ ਹੋਇਆ ਐਸਾ ਭਟਕ ਗਿਆ ਹੈ। ਬੜੇ ਗਹਿਰੇ ਬੋਲ ਨੇ ਮੇਰੇ ਸਾਹਿਬ ਜੀ ਦੇ, ਕਹਿੰਦੇ ਨੇ ਜਿਤਨੀ ਦੇਰ ਤੂੰ ਭਰਮ ਨਹੀਂ ਨਾ ਤੋੜ ਲੈਂਦਾ, ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ। ਇਸ ਸਲਾਵੇ ਤੋਂ, ਇਸ ਸਲ ਕਪਟ ਤੋਂ ਕਿਸੇ ਦੀ ਖਲਾਸੀ ਹੋ ਹੀ ਨਹੀਂ ਸਕਦੀ। ਜਿਤਨੀ ਦੇਰ ਭਰਮ ਨਾ ਮੁੱਕੇ ਤੇ ਭਰੋਸਾ ਪੂਰਾ ਨਾ ਬਣ ਜਾਵੇ।
ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਆਖਰੀ ਪੰਕਤੀ ਹੈ ਇਸ ਮੁਬਾਰਕ ਸ਼ਬਦ ਦੀ, ਕਹਿੰਦੇ ਨੇ ਪੁਰਖਾ, ਜੇ ਗੁਨਾਹ ਕਰ ਵੀ ਬੈਠਾ ਹੈ ਨਾ ਤੇ ਆਪਣਾ ਆਪਾ ਛੱਡ ਦੇ, ਗੁਰੂ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ। ਬੜਿਆਂ ਕੋਲੋਂ ਗੁਨਾਹ ਹੋਏ ਨੇ, ਫਿਰ ਉਹਨਾਂ ਨੇ ਮਾਫ਼ੀ ਮੰਗੀ ਹੈ, ਬਈ ਹੇ ਗੁਰੂ ਮੈਨੂੰ ਮਾਫ਼ ਕਰ ਦੇ। ਇਹ ਕਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਕੇ ਗਏ ਹਾਂਕੜ ਕਰਕੇ, ਹੋਮੇ ਕਰਕੇ, ਬਈ ਮੈਂ ਵੱਡਾ, ਮੈਂ ਜੋ ਮਰਜ਼ੀ ਕਰ ਸਕਦਾ, ਮੈਂ ਬੜਾ ਵਿਦਵਾਨ, ਮੇਰੇ ਕੋਲ ਬੜੀ ਪਾਵਰ ਹੈ, ਅਤੇ ਫਿਰ ਤੜਪ ਤੜਪ ਕੇ ਇੱਥੇ ਹੀ ਆਏ ਨੇ, ਇੱਥੋਂ ਹੀ ਮਾਫ਼ੀ ਮੰਗੀ ਹੈ, ਅਤੇ ਫਿਰ ਜੀਵਨ ਸੁਖੀ ਹੋਇਆ। ਵੱਡਿਆਂ ਵੱਡਿਆਂ ਨੇ ਮਾਫ਼ੀ ਮੰਗੀ, ਜੇ ਕੋਈ ਗੁਨਾਹ ਹੋ ਗਿਆ ਹੈ ਤੇ ਆਪਣਾ ਗੁਨਾਹ ਕਬੂਲ ਕਰ, ਦੂਜਿਆਂ ਨੂੰ ਗਲਤ ਨਾ ਕਹਿ, ਇਮਾਨਦਾਰੀ ਰੱਖ। ਜੇ ਬਾਕੀ ਸਭ ਜਗ੍ਹਾ ਇਮਾਨਦਾਰੀ ਚਾਹੁੰਦਾ ਹੈ ਤੇ ਆਪਣਾ ਗੁਨਾਹ ਵੀ ਇਮਾਨਦਾਰੀ ਨਾਲ ਕਬੂਲ ਕਰ, ਬਈ ਮੈਂ ਗੁਨਾਹਗਾਰ, ਤੇ ਜੇ ਤੂੰ ਐਸਾ ਕਰ ਲਵੇਂ ਤੇ ਪੰਜਵੇਂ ਗੁਰੂ ਨਾਨਕ ਕਹਿੰਦੇ ਨੇ ਦਇਆਲ ਸੁਆਮੀ ਹੈ, ਮਹਿਮਾ ਦਾ ਮਾਲਕ ਹੈ, ਦਇਆ ਦਾ ਘਰ ਹੈ, ਅਤੇ ਉਸੇ ਨੂੰ ਫਿਰ ਉਹ ਸੰਤ ਬਣਾ ਦਿੰਦਾ, ਭਗਤ ਬਣਾ ਦਿੰਦਾ, ਉਸ ਨੂੰ ਵਡਿਆਈਆਂ ਨਾਲ ਨਿਵਾਜ ਦਿੰਦਾ ਹੈ। ਕਹੋ ਨਾਨਕ, ਗੁਰੂ ਅਰਜਨ ਦੇਵ ਸਾਹਿਬ ਫਰਮਾਨ ਕਰ ਰਹੇ, ਕਹੋ ਨਾਨਕ ਦਇਆਲ ਸੁਆਮੀ संत भगत जन उही सेवक है, उही संत है, उही भगत है जिसने उस दयालु प्रभु की दयालता प्राप्त कर ली, अपना सजदा किया, भरम कढ दिता कि हे गुरु तेरे बिना होर कोई नहीं है, हे प्रभु तेरे बिना कोई बाह नहीं पकड़ सकता। सतगुरु पातशाह मेहरा नाल निवाजण, बड़ी एकाग्रता ते प्रेम नाल आप सब ने सरवण किया है। ये विशेष समागम चलते पे ने श्री गुरु रामदास महाराज जी दे आगमन दिहाड़े तो लैके ते बंदी छोड़ दिवस तक ये समागम विशेष चलते ने। बहुत चुनिंदा ते महान पुरखा नू श्रोमणी गुरुद्वारा प्रबंधक कमेटी वालों, सिंह साहब हैड ग्रंथी साहब जी वालों उचेचे तौर पर बुलाया जाता है इन समागमों के। अज तो बाद चार दिन होर बाकी ने समापनता ते हर साल दास की झोली निवाजा जाता है। इस लायक मैं कभी है भी नहीं ते मैनू चंगी तरह पता कभी हो भी नहीं सकता। ये गुरु पंथ की दयालता है, कृपालता है, जिहड़ा इतना वड्डा माण झोली च पा के निवाजदे ने। झोली तो कख भी नहीं है पर गुरु पंथ ने सब कुछ झोली विच पाया। मैं शुक्रगुजार हाँ सारी कौम दा, पंथ दा, श्री मान सिंह साहिबान जीआं दा और माननीय मस्कीन जी दा भी। वो हमेशा इन्हां दिनां विच आ के हाजरियां भरदे रहे। ये समागम उन्हां दी याद नाल भी जुड़े हुए हैं। सतगुरु मेरा नाल निवाजण, बारंबार सब दा धन्नवाद, पुल चुक दी खिमा। आने वाले दिनों च भी महाराज सेवा इस तरह ही प्रदान करन। आओ रल के इन्हां आखरी पंक्तियां नूं पढ़िए फिर खिमा प्रार्थी होवांगे।
जब लग टुटै नाही मन भरमा, तब लग मुकत ना कोई, कहो नानक दयाल स्वामी, संत भगत जन सोई। वाहेगुरु जी का खालसा, वाहेगुरु जी की फतेह।